ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ, ਜਿਸ ਦਾ ਸਿਰਲੇਖ ਹੈ ਮਿਸਰ ਦੇ ਨਿਤਰਿਆਂ ਦਾ ਸਾਧ ਐਮਨ। ਕਿਵੇਂ ਸਾਧ ਐਮਨ ਦੇ ਚੜ੍ਹੀ ਸੁਰਤ ਦੁਆਰਾ ਉਸ ਦੀ ਨਵੇਂ ਵਾਈ ਇਸਤਰੀ 'ਤੇ ਅਸਰ ਪਿਆ। ਕਿਵੇਂ ਦੋਨਾਂ ਨੇ ਇੱਕ ਬਚਨ ਉੱਤੇ ਆਪਣਾ ਸਾਰਾ ਜੀਵਨ ਵਾਰਿਆ। ਕਿਵੇਂ ਅੱਗੇ ਚੱਲ ਕੇ ਉਸ ਦੀ ਇਸਤਰੀ ਨੇ ਆਪਣੇ ਪਤੀ ਲਈ ਤਿਆਗ ਕੀਤਾ। ਇਸ ਤੋਂ ਇਲਾਵਾ ਇਸ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਜਿਹੜਾ ਪਰਾਇਆ ਹੱਕ ਖਾਂਦੇ ਹਨ ਉਹਨਾਂ 'ਤੇ ਕਿਹੋ ਜਿਹੇ ਦੁੱਖ ਆਉਂਦੇ ਹਨ, ਅਤੇ ਸਾਧ ਦੇ ਬਚਨ ਵਿੱਚ ਕਿਤਨੀ ਬਰਕਤ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮਿਸਰ ਦੇ ਸ਼ਹਿਰ ਅਲੈਗਜ਼ੈਂਡਰੀਆ ਦੇ ਨੇੜੇ ਇੱਕ ਜ਼ਿਮੀਂਦਾਰੇ ਗ੍ਰਾਂ ਦੇ ਘਰ ਇੱਕ ਜਵਾਨ ਸੋਹਣਾ ਅਮੀਰਜ਼ਾਦਾ, ਕੋਈ 22 ਸਾਲ ਦੀ ਉਮਰ ਦਾ, ਇੱਕ ਆਪੇ ਥੀ ਵੱਧ ਸੋਹਣੀ ਕੰਨਿਆ ਦੇ ਸਾਹਮਣੇ ਬੈਠਾ ਉਹਨੂੰ ਕਾਰਨੀਥੀਅਸ ਦੇ ਪਹਿਲੇ ਪੱਤਰ ਦਾ 7ਵਾਂ ਭਾਗ ਸੁਣਾ ਰਿਹਾ ਹੈ ਅਤੇ ਦੱਸੀ ਜਾਂਦਾ ਹੈ ਕਿ ਕਿੰਜ ਈਸਾ ਮਸੀਹ ਨੇ ਵਿਆਹੀ ਅਵਸਥਾ ਥੀ ਵੱਧ ਸੋਹਣਾ ਅਟਲ ਸੁਹਾਗ ਵਾਲਾ ਕੁਆਰਪਨ ਦੀ ਸ਼ਲਾਘਾ ਕੀਤੀ ਹੈ ਅਤੇ ਕਿਸ ਤਰ੍ਹਾਂ ਪਾਕ ਹਵਾਰੀ ਨੇ ਕਿਹਾ ਹੈ, ਕੁਵਾਰੀ ਸੁਹਾਗਨ ਤਾਂ ਸਦਾ ਰੱਬ ਦੇ ਧਿਆਨ ਵਿੱਚ ਰਹਿੰਦੀ ਹੈ ਅਤੇ ਉਸ ਧਿਆਨ ਨਾਲ ਉਹ ਆਪਣੇ ਅਰਸ਼ੀ ਖਸਮ ਨਾਲ ਧਿਆਨ ਦੁਆਰਾ ਨੇੜੇ ਹੋ ਹੋ ਆਪਣੇ ਸਰੀਰ ਅਰ ਰੂਹ ਨੂੰ ਪਵਿੱਤਰ ਕਰਦੀ ਹੈ। ਅਤੇ ਫਿਰ ਲਿਖਿਆ ਹੈ, ਅਤੇ ਉਸ ਉੱਪਰ ਰੱਬ ਦੀ ਅਤਿਅੰਤ ਮਿਹਰ ਹੈ ਜੋ ਕੁਵਾਰੀ ਰਹਿ ਸਕੇ। ਇਉਂ ਗੱਲਾਂ ਕਰਕੇ ਇਹ ਗੱਭਰੂ ਅਤੇ ਉਹ ਮੁਟਿਆਰ ਵਿਆਹ ਦੇ ਮੌਕੇ ਦੇ ਸੋਹਣੇ ਕੱਪੜੇ ਪਾਏ ਬੈਠੇ ਸਨ ਅਤੇ ਸਾਰਾ ਸਹਿਵਾਗ ਭਾਗ ਅਤੇ ਖੁਸ਼ੀ ਚਾਹ ਵਿਆਹ ਵਾਲੇ ਸਮੇਂ ਦਾ ਸੀ। ਇਹ ਦੋਵੇਂ ਬਸ ਅੱਜ ਸਵੇਰੇ ਹੀ ਵਿਆਹੇ ਗਏ ਸਨ। ਗੱਭਰੂ ਮੁੰਡੇ ਦਾ ਨਾਮ ਐਮਨ ਸੀ। ਇਹ ਇੱਕ ਅਮੀਰ ਅਤੇ ਰਹੀਸੀ ਘਰਾਣੇ ਦਾ ਬੱਚਾ ਸੀ, ਪਰ ਉਹਦੇ ਮਾਂ ਬਾਪ ਉਹਦੇ ਬਚਪਨ ਵਿੱਚ ਗੁਜ਼ਰ ਚੁੱਕੇ ਸਨ ਅਤੇ ਉਹਨੂੰ ਉਹਦੇ ਚਾਚੇ ਨੇ ਪਾਲਿਆ ਪੋਸਿਆ ਸੀ ਅਤੇ ਚਾਚੇ ਨੇ ਬੜੀ ਮਿਹਨਤ ਅਤੇ ਧਨ ਖਰਚ ਕਰਕੇ ਉਹਨੂੰ ਪੜ੍ਹਾਇਆ ਕਿ ਉਹ ਆਪਣੀ ਚੜ੍ਹਦੀ ਉਮਰ ਵਿੱਚ ਮਿਸਰ ਦੇ ਮੁਲਕ ਦੇ ਪਤਵੰਤਿਆਂ ਵਿੱਚ ਚਮਕੇ। ਪਰ ਇਸ ਗੱਭਰੂ ਦੇ ਦਿਲ 'ਤੇ ਬਾਲਪਨ ਵਿੱਚ ਹੀ ਵਾਹਿਗੁਰੂ ਦੀ ਮਿਹਰ ਹੋਈ ਅਤੇ ਉਹਦਾ ਦਿਲ ਦੁਨੀਆਂ ਦੀਆਂ ਵਡਿਆਈਆਂ ਵੱਲ ਨਹੀਂ ਸੀ ਜਾਂਦਾ। ਵੈਰਾਗਿਆ, ਤਿਆਗ ਔਰ ਰੱਬੀ ਪਿਆਰ ਵੱਲ ਖਿੱਚਿਆ ਰਹਿੰਦਾ ਸੀ। ਧਨ, ਇੱਜ਼ਤ, ਭੋਗ ਬਿਲਾਸ ਉਹਦੇ ਦਿਲ ਨੂੰ ਖਿੱਚ ਜਿਹੀ ਦਿੰਦੇ ਸਨ। ਉਸ ਲਈ ਉਹਨਾਂ ਵਿੱਚ ਕੁਝ ਨਹੀਂ ਸੀ ਰੱਖਿਆ। ਉਹਦੇ ਚਾਚੇ ਨੂੰ, ਜੋ ਬੜਾ ਚੰਗਾ ਅਤੇ ਸਿੱਧਾ ਆਦਮੀ ਸੀ, ਐਮਨ ਦੇ ਮਨ ਦੀ ਇਹ ਹਾਲਤ ਦੇਖ ਬੜੀ ਹੀ ਉਦਾਸੀ ਆਈ ਅਤੇ ਉਹ ਸੋਚਿਆ, ਜੇ ਐਮਨ ਦਾ ਵਿਆਹ ਕਰ ਦਿੱਤਾ ਜਾਏ ਤਾਂ ਸ਼ਾਇਦ ਉਹਦਾ ਮਨ ਉਸ ਪਾਸੇ ਲੱਗ ਕੁਛ ਦੁਨੀਆਂ ਦੀਆਂ ਖੁਸ਼ੀਆਂ ਵਿੱਚ ਰੀਝ ਪਵੇ, ਅਤੇ ਬਿਨਾਂ ਉਹਦੇ ਪੁੱਛੇ ਉਹਦਾ ਸਾਗ ਕਰ ਦਿੱਤਾ। ਅਤੇ ਜਦ ਸਭ ਤਿਆਰੀ ਹੋ ਗਈ ਤਦ ਐਮਨ ਨੂੰ ਪਤਾ ਲੱਗਾ, ਜਿੱਥੇ ਸਾਗ ਕੀਤਾ ਉਹ ਬੜਾ ਸ਼ਰੀਫ ਅਤੇ ਪਤਵੰਤਾ ਘਰ ਸੀ। ਲੜਕੀ ਬੜੀ ਪੜ੍ਹੀ ਲਿਖੀ ਔਰ ਆਪਣੇ ਵਕਤ ਦੀ ਇੱਕ ਚੋਣਵੀਂ ਸੁੰਦਰੀ ਅਤੇ ਸੁਸ਼ੀਲ ਸੀ। ਐਮਨ ਰੱਬ ਦੇ ਆਸਰੇ ਸੀ। ਉਸ ਬਾਹਰ ਮੁਖੀ ਆਪਣੀ ਮਰਜ਼ੀ ਸੁੱਟ ਦਿੱਤੀ ਅਤੇ ਜੋ ਹੋਵੇ ਸੋ ਹੋਵੇ, ਆਪਣੇ ਚਾਚੇ ਦੇ ਬੰਦੋਬਸਤ ਵਿੱਚ ਕੁਝ ਖਲਲ ਨਾ ਪਾਇਆ, ਕਿਉਂਕਿ ਐਮਨ ਆਪਣੇ ਚਾਚੇ ਨੂੰ ਬੜਾ ਹੀ ਗੂੜਾ ਪਿਆਰ ਕਰਦਾ ਸੀ। ਪਰ ਰੱਬ ਦੀ ਪਿਆਰ ਅਤੇ ਮਿਹਰ ਐਮਨ ਦੇ ਦਿਲ ਵਿੱਚ ਇੰਨੀ ਭਰੀ ਪਈ ਸੀ ਕਿ ਜਦ ਉਹਦੀ ਸਜ ਵਿਆਹੀ ਵੋਟੀ ਉਸ ਪਾਸ ਆਈ ਤਦ ਉਹਦੇ ਦਿਲ ਥੀ ਉਛਲ ਕੇ ਉਸ ਰੱਬੀ ਬਰਕਤ ਦਾ ਛਟਾ ਨਵੀਂ ਵਿਆਹੀ ਉੱਪਰ ਪਿਆ ਔਰ ਉਹ ਵੀ ਉਸੇ ਪਿਆਰ ਵਿੱਚ ਰੰਗੀ ਗਈ ਅਤੇ ਐਮਨ ਦੀ ਚੜ੍ਹੀ ਸੁਰਤ ਨੇ ਆਪਣੀ ਵਿਆਹੀ ਦੀ ਸੁਰਤ ਨੂੰ ਰੱਬ ਦੇ ਚਰਨਾਂ ਵਿੱਚ ਜੋੜ ਦਿੱਤਾ। ਉਸ ਸਵਾਣੀ ਦੇ ਦਿਲ ਵਿੱਚ ਵੀ ਉਹ ਹੀ ਉਮੰਗ ਪੈਦਾ ਹੋਈ ਕਿ ਰੱਬ ਦੇ ਹੋ ਕੇ ਜੀਣਾ ਚਾਹੀਏ। ਸੋ ਆਪ ਮੁਹਾਰਾ ਉਸਦੇ ਅੰਦਰ ਵੀ ਸਦਾ ਕੁਵਾਰੀ ਰਹਿਣ ਦਾ ਚਾਅ ਉੱਠਿਆ ਅਤੇ ਦੋਹਾਂ ਇਹ ਵਰਤ ਧਾਰਨ ਕੀਤਾ ਕਿ ਅਸੀਂ ਸਦਾ ਕੁਵਾਰਪਨ ਵਿੱਚ ਰਹਾਂਗੇ। ਐਮਨ ਦੀ ਉਤਕੰਠ ਇੱਛਾ ਉਸ ਵੇਲੇ ਵੀ ਸੀ ਕਿ ਉਹ ਸਾਧ ਹੋ ਕੇ ਤਪੱਸਿਆ ਕਰੇ, ਜਿਵੇਂ ਮਿਸਰ ਦੇ ਰੇਗਿਸਤਾਨ ਵਿੱਚ ਕਈ ਮਹਾਤਮਾ ਗੁਫਾ ਦੇ ਕੇਂਦਰ ਵਿੱਚ ਰਹਿੰਦੇ ਸਨ। ਪਰ ਉਹ ਆਪਣੀ ਨਵੀਂ ਵਿਆਹੀ ਦੀ ਦਿੱਲੀ ਆ ਗਿਆ ਬਿਨਾਂ ਤਦ ਆਪਣੀ ਇਸ ਮਰਜ਼ੀ ਦੇ ਪਿੱਛੇ ਨਹੀਂ ਸੀ ਲੱਗਣਾ ਚਾਹੁੰਦਾ ਅਤੇ ਨਾਲੇ ਉਸ ਸਵਾਣੀ ਵੀ ਕਿਹਾ ਸੀ, ਹਾਲੇ ਕੁਛ ਕਾਲ ਤੁਸੀਂ ਮੈਨੂੰ ਛੋੜ ਕੇ ਕਿਧਰੇ ਨਾ ਜਾਓ। ਐਮਨ ਨੇ ਮੰਨ ਲਿਆ ਸੀ ਅਤੇ ਇੱਕ ਸਤੋ ਗੁਣੀ ਦੈਵੀ ਜੀਵਨ ਦੋਵੇਂ ਇਕੱਠੇ ਰਹਿਣ ਲੱਗ ਪਏ ਅਤੇ ਇਉਂ ਉਹ ਦੈਵੀ ਜੋੜੀ 18 ਸਾਲ ਇਕੱਠੇ ਰੱਬ ਦੀ ਸਿਫਤ ਸਲਾਹ ਗਾਉਂਦੇ, ਅੰਜੀਲ ਦਾ ਪਾਠ ਕਰਦੇ, ਧਿਆਨ ਨਾਮ ਅਤੇ ਸਿਮਰਨ ਵਿੱਚ ਲਗਾਤਾਰ ਇੱਕ ਦੂਜੇ ਦੀ ਮਦਦ ਕਰਦੇ ਰਹੇ। ਉਹਨਾਂ ਦਾ ਇਹ ਘਰ ਸ਼ਹਿਰ ਥੀ ਬਾਹਰ ਵਾਰ ਸੀ ਅਤੇ ਅੱਗੇ ਪਿੱਛੇ ਇੱਕ ਬਾਗ ਸੀ ਅਤੇ ਐਮਨ ਉੱਥੇ ਬਾਗਬਾਨੀ ਵਿੱਚ ਆਪਣੇ ਸਰੀਰਕ ਬਲ ਨੂੰ ਖਰਚ ਕਰਦਾ ਸੀ ਅਤੇ ਖਾਸ ਕਰ ਧੂਪ ਦੇ ਬੂਟੇ ਬੜੀ ਮਿਹਨਤ ਨਾਲ ਪਾਲਦਾ ਸੀ। ਉਹ ਬੂਟੇ ਬੜੀ ਮਿਹਨਤ ਅਤੇ ਫਿਕਰ ਮੰਗਦੇ ਸਨ ਅਤੇ ਇਸ ਨੂੰ ਇਹ ਖੁਸ਼ੀ ਸੀ ਕਿ ਜਦ ਇਹਨਾਂ ਵਿੱਚੋਂ ਧੂਪ ਚਰੇਗਾ ਤਦ ਉਹਦੀਆਂ ਬੱਤੀਆਂ ਬਣਾ ਰੱਬ ਨੂੰ ਭੇਟ ਕਰਾਂਗੇ। ਅਤੇ ਉਹਦੀ ਸਵਾਣੀ ਘਰ ਦਾ ਸਾਰਾ ਕੰਮ ਕਰਨ ਵਿੱਚ ਬੜੀ ਮਿਹਨਤ ਨਾਲ ਲੱਗੀ ਰਹਿੰਦੀ ਸੀ, ਵਿਹਲੀ ਕਦੀ ਨਹੀਂ ਸੀ ਬਹਿੰਦੀ। ਗਰੀਬ ਗੁਰਬੇ ਅਤੇ ਬੁਢਾਪੇ ਦੇ ਮਾਰੇ ਹੋਇਆਂ ਨੂੰ ਅਣਬਸਤਰ ਦਿੰਦੀ ਸੀ, ਬਿਮਾਰਾਂ ਦੇ ਪਾਸ ਜਾ ਉਹਨਾਂ ਦੀ ਸੇਵਾ ਕਰਦੀ ਹੁੰਦੀ ਸੀ ਅਤੇ ਇਹਨਾਂ ਨਿੱਕੀਆਂ ਨਿੱਕੀਆਂ ਸੇਵਾ ਅਤੇ ਕੰਮਾਂ ਨੂੰ ਰੱਬ ਦਾ ਅਖੰਡ ਕੀਰਤਨ ਅਤੇ ਨਾਮ ਲੈ ਸੋਹਣਾ ਬਣਾ ਦਿੰਦੀ ਸੀ। ਅਤੇ ਇਹ ਕੰਮ ਉਸ ਪਾਸੋਂ ਸਹਿਜ ਸੁਭਾਅ ਇੰਝ ਹੁੰਦੇ ਸਨ ਜਿਵੇਂ ਫੁੱਲ ਵਿੱਚ ਸੁਗੰਧੀ ਨਿਕਲਦੀ ਹੈ। 2 ਦਫ਼ਾ ਦਿਨ ਵਿੱਚ ਦੋਵੇਂ ਇਕੱਠੇ ਹੋ ਕੇ ਸ਼ਬਦ ਗਾਉਂਦੇ ਸਨ ਅਤੇ ਸ਼ਾਮ ਵੇਲੇ ਇਕੱਠੇ ਸਦਾ ਰੋਟੀ ਖਾਂਦੇ ਸਨ। ਉਹਨਾਂ ਦਾ ਜੀਵਨ ਉਸ ਸ਼ਾਂਤੀ ਦੇ ਉਮਾ ਵਿੱਚ ਗੁਜ਼ਰ ਰਿਹਾ ਸੀ ਜੋ ਦੁਨੀਆਂ ਵਾਲਿਆਂ ਨੂੰ ਕਦੀ ਨਸੀਬ ਨਹੀਂ ਹੋ ਸਕਦਾ। ਨਾ ਉਹ ਉਸ ਸਤੋਗੁਣੀ ਸੁੱਖ ਦਾ ਤਸੱਵਰ ਹੀ ਕਰ ਸਕਦੇ ਸਨ ਅਤੇ ਉਹਨਾਂ ਦੀਆਂ ਅਰਦਾਸਾਂ ਇੰਨੀਆਂ ਲਾਡ ਭਰੀਆਂ ਸਨ ਕਿ ਰੱਬ ਦੀ ਮਿਹਰ ਨਿਤ ਨਵੀਂ ਉਹਨਾਂ ਪਰ ਵਰਦੀ ਸੀ। ਇਸ ਬਖਸ਼ੀ ਜੋੜੀ ਦਾ ਪ੍ਰਭਾਵ ਆਂਢ ਗੁਆਂਢ ਸਭ 'ਤੇ ਪੈਂਦਾ ਸੀ ਅਤੇ ਲੋਕ ਕਹਿੰਦੇ ਸਨ ਇਹ ਧਰਤੀ ਉੱਪਰ ਕੋਈ ਅਰਸ਼ਾਂ ਦੇ ਹੰਸਾਂ ਦੀ ਜੋੜੀ ਉਤਰੀ ਹੈ। ਸਭ ਉਹਨਾਂ ਨੂੰ ਦੇਵਤਾ ਲੋਕ ਕਰਕੇ ਸਤਿਕਾਰਦੇ ਸਨ। ਉਹ ਕੁਵਾਰੀਆਂ ਜੋ ਅਰਸ਼ੀ ਕਮਾਲ ਦੀਆਂ ਚਾਹਵਾਨ ਸਨ ਇਸ ਸੋਹਣੀ ਸਵਾਣੀ ਪਾਸ ਆ ਆ ਸਤਸੰਗ ਕਰਦੀਆਂ ਸਨ ਅਤੇ ਜਵਾਨ ਆਦਮੀ ਜੋ ਰੱਬ ਦੇ ਰਾਹ ਦੀ ਚਾਹ ਕਰਦੇ ਸਨ ਉਹ ਐਮਨ ਪਾਸ ਆ ਗਿਆਨ ਗੋਸ਼ਟ ਕਰਦੇ ਸਨ। ਅਤੇ ਗੱਲ ਇਹ ਸੀ ਕਿ ਕੋਈ ਵੀ ਜਿਹੜਾ ਭੁੱਲਾ ਭਟਕਾ ਦੁਖੀ ਬੰਦਾ ਉਹਨਾਂ ਪਾਸ ਆਉਂਦਾ ਸੀ ਇੱਕ ਠੰਡ ਜਿਹੀ ਲੈ ਕੇ ਜਾਂਦਾ ਸੀ। ਇਹ ਠੰਡ ਜੋ ਇੱਕ ਚੰਗਾ ਆਦਮੀ ਕਿਸੇ ਭਟਕੇ ਜੀ ਨੂੰ ਦੇ ਸਕਦਾ ਹੈ ਇਹ ਉੱਪਰਲਿਆਂ ਦੀ ਮਿਹਰ ਹੁੰਦੀ ਹੈ, ਇਹ ਰੱਬ ਦੀ ਕਰਾਮਾਤ ਹੁੰਦੀ ਹੈ। ਇੱਕ ਦਿਨ ਐਮਨ ਦੀ ਵੋਟੀ, ਹਾਂਜੀ ਸੱਜ ਵਿਆਹੀ ਹੁਣੇ ਵਿਆਹੀ ਨਵੀਂ ਵੋਟੀ ਕਹਿੰਦੀ ਹੈ, ਮੇਰੇ ਪਿਆਰੇ ਸਾਈਂ ਜੀ ਹੁਣ 18 ਸਾਲ ਹੋ ਚੁੱਕੇ ਹਨ ਅਤੇ ਮੈਂ ਆਪ ਦਾ ਉਪਦੇਸ਼ ਧਾਰਨ ਕਰਕੇ ਪਾਲਦੀ ਰਹੀ ਹਾਂ ਅਤੇ ਆਪ ਦਾ ਹੁਕਮ ਸਿਰ ਮੱਥੇ 'ਤੇ ਬਜਾ ਲਿਆਉਂਦੀ ਰਹੀ ਹਾਂ। ਹੁਣ ਮੇਰੀ ਵੀ ਇੱਕ ਅਰਜ਼ ਹੈ, ਜੇ ਕਬੂਲ ਕਰੋ ਤਾਂ ਮੈਨੂੰ ਵੀ ਪਤਾ ਲੱਗੇ ਕਿ ਤੁਸੀਂ ਰੱਬ ਵਿੱਚ ਅਤੇ ਰੱਬ ਦੇ ਨਾਮ ਅੰਦਰ ਆਈ ਨੂੰ ਮੈਨੂੰ ਵੀ ਪਿਆਰ ਕਰਦੇ ਹੋ। ਐਮਨ ਨੇ ਕਿਹਾ, ਪਿਆਰੀ ਜੀ ਤੇਰੀ ਗੱਲ ਮੰਨਾ ਜਾਂ ਨਾ ਮੰਨਾ, ਤੈਨੂੰ ਇਸ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਔਰ ਸਦਾ ਕਰਾਂਗਾ, ਪਿਆਰ ਹੀ ਤਾਂ ਸਾਡਾ ਧਰਮ ਹੋਇਆ। ਸਾਈਂ ਜੀ ਤੁਸਾਂ ਜਦ ਮੈਂ ਐਆਣੀ ਸਾਂ ਮੇਰੀ ਜਵਾਨੀ ਅਤੇ ਅਬਲਾਪਨ ਅਤੇ ਤਰਸ ਖਾ ਕੇ ਮੇਰੀ ਸਹਾਇਤਾ ਲਈ ਆਪਣੀ ਮਰਜ਼ੀ ਸਾਧ ਹੋਣ ਦੀ ਤਿਆਗ ਦਿੱਤੀ ਸੀ, ਪਰ ਹੁਣ ਮੈਨੂੰ ਪਤਾ ਲੱਗਦਾ ਹੈ ਕਿ ਆਪ ਮੇਰੇ ਥੀ ਵਿਛੜ ਕੇ ਰੱਬ ਦਾ ਕੰਮ ਅਤੇ ਸੇਵਾ ਰੂਹਾਂ ਨੂੰ ਬਚਾਉਣ ਦੀ ਹੋਰ ਜ਼ਿਆਦਾ ਕਰ ਸਕਦੇ ਹੋ ਅਤੇ ਮੈਂ ਆਪ ਦੇ ਪਿਆਰ ਦੇ ਪ੍ਰਕਾਸ਼ ਵਿੱਚ ਬਾਧਕ ਹੋ ਰਹੀ ਹਾਂ, ਪਰ ਹੁਣ ਮੈਂ ਆਪ ਦੀ ਆਤਮਕ ਵਿਦਿਆ ਦੀ ਚੇਲੀ ਹਾਂ ਅਤੇ ਮੇਰੇ ਜੀਵ ਵਿੱਚ ਆਉਂਦਾ ਹੈ ਕਿ ਆਪ ਨੂੰ ਉਹ ਖੁੱਲ੍ਹ ਦਿਆਂ ਜੋ ਆਪ ਨੂੰ ਰੁਚੀ ਹੈ। ਆਪ ਦੀ ਇਹ ਵੱਡੇ ਗਿਆਨ ਦੀ ਅਵਸਥਾ ਅਤੇ ਆਪ ਦਾ ਇਹ ਨਾਮ ਸਿਮਰਨ ਦਾ ਪੰਧ ਜਿਨ੍ਹਾਂ ਪਾਸ ਅਪੜਨਾ ਹੈ ਉਹਨਾਂ ਪਾਸੋਂ ਲੁਕਿਆ ਨਾ ਰਹੇ। ਐਮਨ ਨੇ ਰੱਬ ਦਾ ਸ਼ੁਕਰ ਕੀਤਾ, ਅਰਦਾਸ ਵਿੱਚ ਗਣੂੰਦ ਹੋਇਆ ਅਤੇ ਆਪਣੀ ਵੋਟੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ, ਇਹ ਜੋ ਸੰਕਲਪ ਆਪ ਦੇ ਅੰਦਰ ਆਇਆ ਹੈ ਹੇ ਮੇਰੀ ਪਿਆਰੀ ਭੈਣ, ਇਹ ਆਪ ਦਾ ਨਹੀਂ, ਇਹ ਉੱਪਰੋਂ ਆਇਆ ਹੈ। ਹੁਣ ਮੈਂ ਆਪਣੀ ਕੁਟਿਆ ਇਕਾਂਤ ਵਿੱਚ ਬਣਾ ਲਵਾਂਗਾ, ਪਰ ਤੁਸਾਂ ਇਸੀ ਘਰ ਵਿੱਚ ਰਹਿਣਾ ਅਤੇ ਉਸ ਰੱਬ ਦੀ ਛਤਰ ਛਾਇਆ ਹੇਠ ਆਪਣਾ ਜੀਵਨ ਉਸਦੇ ਧਿਆਨ ਨਾਮ ਸਿਮਰਨ ਵਿੱਚ ਲਾਉਣਾ। ਅਤੇ ਐਮਨ ਨੇ ਆਪਣੀ ਸਾਰੀ ਜਾਇਦਾਦ ਉਹਨੂੰ ਦੇ ਦਿੱਤੀ ਜੋ ਉਹ ਦਇਆ ਧਰਮ ਅਤੇ ਦਾਨ ਇਸ਼ਨਾਨ ਅਤੇ ਗਰੀਬ ਗੁਰਬਿਆਂ ਦੀ ਸੇਵਾ ਪਿੱਛੇ ਵਾਂਗ ਅੱਗੇ ਵੀ ਕਰ ਸਕੇ। ਕੁਝ ਚਿਰ ਬਾਅਦ ਕਈ ਕੁਵਾਰੀਆਂ ਉਸ ਪਾਸ ਆ ਗਈਆਂ ਅਤੇ ਭਾਵੇਂ ਜ਼ਾਹਰੀ ਤਰ੍ਹਾਂ ਇੱਕ ਤਰ੍ਹਾਂ ਦੇ ਗ੍ਰਸਤ ਵਿੱਚ ਹੀ ਉਹ ਸਵਾਣੀ ਰਹਿੰਦੀ ਰਹੀ, ਪਰ ਅੰਦਰੋਂ ਉਹਦਾ ਘਰ ਇੱਕ ਮੰਦਰ ਸੀ ਜਿੱਥੇ ਪੂਰਨ ਵੈਰਾਗਿਆ ਤਿਆਗ ਨਾਲ ਰੱਬ ਦੀ ਸਿਫਤ ਸਲਾਹ ਵਿੱਚ ਉਹਦਾ ਜੀਵਨ ਲੰਘਦਾ ਸੀ। ਐਮਨ ਇਉਂ ਵਿਛੜ ਕੇ ਰੇਗਿਸਤਾਨ ਵਿੱਚ ਜਾ ਰਿਹਾ ਅਤੇ ਕਹਿ ਗਿਆ ਸੀ ਕਿ ਸਾਲ ਵਿੱਚ 2 ਦਫ਼ਾ ਆਪਣੀ ਪਿਆਰੀ ਨੂੰ ਮਿਲਣ ਆਇਆ ਕਰੇਗਾ। ਅਤੇ ਇਉਂ 22 ਸਾਲ ਉਸ ਏਕਾਂਤ ਸਾਧੀ। ਸਭ ਸਾਰ ਟੋਲੀਆਂ ਦੀਆਂ ਟੋਲੀਆਂ ਐਂਟੈਨੀ ਦੇ ਦਰਸ਼ਨਾਂ ਨੂੰ ਜਾਂਦੀਆਂ ਸਨ ਅਤੇ ਰੇਤ ਉੱਪਰ ਕੀੜੀ ਰਾਹ ਪੈ ਗਿਆ ਸੀ, ਪਰ ਅਹਿਮਨ ਨਹੀਂ ਗਿਆ। ਉਹ ਕਹਿੰਦਾ ਸੀ, ਐਂਟੈਨੀ ਵਾਂਗ ਪਹਿਲਾਂ ਮੈਂ ਆਪਣਾ ਸਾਧਨ ਸਿੱਧ ਕਰ ਲਵਾਂ, ਕਿਸੇ ਲਾਇਕ ਹੋਵਾਂ ਤਾਂ ਜਾਵਾਂ ਅਤੇ ਆਪਣੇ ਰੱਬ ਨਾਲ ਜੁੜ ਲਵਾਂ। ਅਤੇ ਬੜੇ ਚਿਰ ਬਾਅਦ ਉਹ ਇੱਕ ਵਾਰੀ ਐਂਟੈਨੀ ਪਾਸ ਗਿਆ ਅਤੇ ਦੋਹਾਂ ਦੇ ਰੂਹ ਜਫੀਆਂ ਪਾ ਪਾ ਮਿਲੇ, ਇੱਕ ਦੂਜੇ ਨੂੰ ਸਿਆਣਦੇ ਸਨ। ਮਿਸਰ ਦੇ ਤਲਵੇਂ ਹਿੱਸੇ ਵਿੱਚ ਉਹ ਉਸੀ ਤਰ੍ਹਾਂ ਦਾ ਪ੍ਰਕਾਸ਼ ਦਾ ਥੰਮ ਸੀ ਜਿਵੇਂ ਪੈਲਸਟੀਨ ਵਿੱਚ ਸਾਧ ਹਿਲੇਰੀਅਨ ਅਤੇ ਥੀਬਸ ਵਿੱਚ ਐਂਟੈਨੀ। ਵਹੀਰਾਂ ਦੀਆਂ ਵਹੀਰਾਂ ਇਸ ਖਿੜੇ ਫੁੱਲ ਦੀ ਸੁਗੰਧੀ ਲੈਣ ਆਉਂਦੀਆਂ ਸਨ ਅਤੇ ਕਿਰਤਾਰਤ ਹੋ ਜਾਂਦੀਆਂ ਸਨ। ਇਹ ਰਤੀਲੇ ਪਰਬਤ ਜਿੱਥੇ ਐਮਨ ਦਾ ਆਸਨ ਸੀ, ਹੁੰਦਿਆਂ ਹੁੰਦਿਆਂ ਸ਼ਹਿਦ ਦੀ ਮੱਖੀ ਦੇ ਛੱਤੇ ਵਾਂਗ ਗੁਫਾਵਾਂ ਅਤੇ ਕੰਦਰਾਂ ਨਾਲ ਛਾਨਣੀ ਹੋ ਗਏ ਅਤੇ ਉਹ ਸਾਰੇ ਸਾਧ ਮਿਲ ਕੇ ਇਸ ਫਕੀਰ ਦੇ ਸਤਸੰਗ ਦਾ ਸ਼ਹਿਦ ਪੀਂਦੇ ਸਨ, ਕੱਪੜੇ ਬੁਣਦੇ ਸਨ, ਖੇਤੀ ਕਰਦੇ ਸਨ ਅਤੇ ਆਪਣੀ ਕਿਰਤ ਕਰਕੇ ਜੋ ਆਇਆ ਉਸਨੂੰ ਪ੍ਰਸ਼ਾਦ ਛਕਾਉਂਦੇ ਸਨ। ਪਰ ਜੇ ਕੋਈ ਬਾਲਾ ਰਹਿ ਜਾਵੇ ਉਹ ਵੀ ਉਹਨਾਂ ਨਾਲ ਲੱਗ ਕੇ ਬਾਗ ਬੂਟੇ ਦੀ ਸੇਵਾ ਕਰਦਾ ਸੀ ਅਤੇ ਪ੍ਰਸ਼ਾਦਾ ਛਕਦਾ ਸੀ। ਐਮਨ ਇਹਨਾਂ ਨੂੰ ਅੰਜੀਲ ਦੇ ਸ਼ਬਦ ਅਤੇ ਕਥਾ ਵਾਰਤਾ ਸੁਣਾਉਂਦਾ ਸੀ। ਇਉਂ ਐਮਨ ਨੇ ਇੱਕ ਸਾਧਾਂ ਦਾ ਪਵਿੱਤਰ ਮੱਠ ਬਣਾਇਆ ਅਤੇ ਕਈ ਯਾਤਰੀ ਆਉਂਦੇ ਅਤੇ ਠੰਡ ਪਾਉਂਦੇ ਸਨ। ਇੱਕ ਵਾਰੀ ਇੱਕ ਦੁਖੀ ਪਿਤਾ ਮਾਤਾ ਆਪਣਾ ਬੱਚਾ ਜਿਸਨੂੰ ਹਲਕਾਇਆ ਕੁੱਤਾ ਲੜਿਆ ਸੀ ਲੈ ਕੇ ਆਏ ਅਤੇ ਉਹ ਬੱਚਾ ਵੀ ਹਲਕਾਇਆ ਹੋਇਆ ਸੀ ਅਤੇ ਵੱਢਣ ਨੂੰ ਕਰਦਾ ਸੀ, ਬੜੇ ਦੁਖੀ ਸਨ। ਐਮਨ ਨੇ ਕਿਹਾ, ਮੇਰੇ ਪਿਆਰੇ ਬੱਚੋ, ਮੇਰੀਆਂ ਨਿਮਾਣੀਆਂ ਅਰਦਾਸਾਂ ਕੀ ਕਰ ਸਕਦੀਆਂ ਹਨ, ਪਰ ਤੁਸੀਂ ਆਪ ਇਸ ਬੱਚੇ ਲਈ ਸਭ ਕੁਝ ਕਰ ਸਕਦੇ ਹੋ। ਹੈਰਾਨ ਹੋ ਕੇ ਪੁੱਛਣ ਲੱਗੇ, ਸਾਈਂ ਜੀ ਅਸੀਂ ਕੀ ਕਰ ਸਕਦੇ ਹਾਂ? ਤੁਸਾਂ ਇੱਕ ਗਰੀਬ ਜ਼ਨਾਨੀ ਜਿਸ ਦਾ ਖਾਵਨ ਮਰ ਗਿਆ ਹੈ ਕੋਲੋਂ ਉਹਦੀ ਗਊ ਧੱਕੇ ਨਾਲ ਖੋ ਲਈ ਹੈ, ਜਾਓ ਉਹ ਉਹਨੂੰ ਮੋੜ ਦਿਓ ਅਤੇ ਇਸ ਕਰਨ ਨਾਲ ਰੱਬ ਤੁਸਾਂ ਪਰ ਰਾਜ਼ੀ ਹੋ ਜਾ ਸੀ ਅਤੇ ਆਪ ਦਾ ਬੱਚਾ ਅੱਛਾ ਹੋ ਜਾ ਸੀ। ਸ਼ਰਮਿੰਦੇ ਅਤੇ ਡਾਢੇ ਪਸ਼ਚਾਤਾਪ ਵਿੱਚ ਪਰ ਹੌਂਸਲੇ ਵਿੱਚ ਉਹ ਵਾਪਸ ਘਰ ਗਏ ਅਤੇ ਉਹਨਾਂ ਹੁਕਮ ਮੰਨਿਆ, ਉਹਨਾਂ ਦਾ ਬੱਚਾ ਰਾਜ਼ੀ ਹੋ ਗਿਆ। ਇੱਕ ਵਾਰੀ ਦੋ ਆਦਮੀ ਆਏ ਅਤੇ ਕਹਿਣ ਲੱਗੇ ਐਮਨ ਨੂੰ, ਸਾਈਂ ਜੀ ਸਾਨੂੰ ਕੋਈ ਟਹਿਲ ਸੇਵਾ ਦੱਸੋ। ਐਮਨ ਨੂੰ ਪਤਾ ਸੀ ਕਿ ਇਹ ਐਵੇਂ ਬੁਲਾੜ ਹਨ। ਉਸ ਆਜ਼ਮਾਉਣ ਦੀ ਖਾਤਰ ਕਿਹਾ, ਤੂੰ ਸਾਡੇ ਗ੍ਰਾਂ ਦੇ ਕਿਸੇ ਦਾਤੇ ਨੇ ਸਾਨੂੰ ਇੱਕ ਵੱਡਾ ਪੀਪਾ ਪਾਣੀ ਰੱਖਣ ਨੂੰ ਦਿੱਤਾ ਹੈ ਜਿਸ ਵਿੱਚੋਂ ਅਸੀਂ ਆਪਣੇ ਯਾਤਰੂਆਂ ਨੂੰ ਪਾਣੀ ਪਿਲਾਈਏ। ਤੂੰ ਸਾਡੇ ਪਾਸ ਊਠ ਹੈ, ਤੁਸੀਂ ਇਸ ਪੀਪੇ ਨੂੰ ਇਸ ਸਾਡੇ ਪਰਬਤ ਦੀ ਚੋਟੀ ਉੱਪਰ ਪਹੁੰਚਾਓ। ਉਹਨਾਂ ਕਿਹਾ, ਚੰਗਾ ਜੀ, ਅਤੇ ਉੱਥੋਂ ਤੁਰ ਪਏ। ਉਹਨਾਂ ਵਿੱਚੋਂ ਇੱਕ ਕਹਿੰਦਾ ਹੈ, ਮੈਂ ਤਾਂ ਇਹ ਨਹੀਂ ਕਰਦਾ, ਊਠ ਦਾ ਲੱਕ ਟੁੱਟ ਜਾਓ। ਪਰ ਦੂਸਰੇ ਨੇ ਆਪਣਾ ਬਚਨ ਸਿਦਕ ਨਾਲ ਪਾ ਲਿਆ, ਪਰ ਉਸ ਪਾਸ ਇੱਕ ਛੋਟਾ ਜਿਹਾ ਖੋਤਾ ਸੀ, ਊਠ ਨਹੀਂ ਸੀ। ਅਤੇ ਬੜੇ ਯਤਨ ਨਾਲ ਉਸ ਖੋਤੇ ਉੱਪਰ ਕੁਛ ਆਪਣਾ ਬਲ ਲਾ ਕੇ ਬੜੀ ਮਿਹਨਤ ਨਾਲ ਉਹ ਪੀਪਾ ਪਹਾੜ ਉੱਪਰ ਪਹੁੰਚਾ ਦਿੱਤਾ। ਜਦ ਐਮਨ ਨੇ ਉਹਨੂੰ ਮੁੜਦਾ ਆਉਂਦਾ ਤੱਕਿਆ, ਉਹ ਉੱਠ ਕੇ ਅੱਗੇ ਗਿਆ ਅਤੇ ਉਹਦਾ ਬੜਾ ਧੰਨਵਾਦ ਕੀਤਾ ਅਤੇ ਕਿਹਾ, ਦੇਖ ਬੱਚਾ, ਤੇਰੇ ਸਾਥੀ ਨੇ ਐਵੇਂ ਹੀ ਆਪਣੇ ਊਠ ਦੇ ਲੱਕ ਟੁੱਟਣ ਦਾ ਫਿਕਰ ਕੀਤਾ, ਦੂਜੇ ਪਾਸੇ ਉਹਦੇ ਊਠ ਨੂੰ ਲੱਕੜ ਬੱਗਿਆਂ ਚੀਰ ਸੁੱਟਿਆ ਹੈ। ਅਤੇ ਜਦ ਇਹ ਸੱਜਣ ਆਪਣੇ ਗ੍ਰਾਂ ਨੂੰ ਗਿਆ ਤਦ ਉਹਦਾ ਸਾਥੀ ਆਪਣੇ ਵਾਲ ਖੋ ਰਿਹਾ ਸੀ ਅਤੇ ਰੋ ਰਿਹਾ ਸੀ, ਸੱਚੀ ਉਹਦੇ ਊਠ ਨੂੰ ਲੱਕੜ ਬੱਗੇ ਮਾਰ ਗਏ ਸਨ। ਇੱਕ ਦਿਨ ਸਾਧ ਐਂਟੈਨੀ ਕਹਿਲਾ ਭੇਜਿਆ ਕਿ ਮੈਨੂੰ ਇੱਕ ਵਾਰੀ ਮੁੜ ਮਿਲ ਜਾਓ। 13 ਦਿਨ ਦਾ ਸਫ਼ਰ ਸੀ। ਐਮਨ ਝਟਪਟ ਤਿਆਰ ਹੋ ਗਿਆ ਅਤੇ ਨਿਟਰੀਆ ਥੀ ਕੁਲਜ਼ਮ ਦੀ ਯਾਤਰਾ ਆਰੰਭ ਦਿੱਤੀ। ਮੁੜ ਉਹ ਪਿਆਰ, ਉਹ ਰੂਹ ਦੀਆਂ ਜਫੀਆਂ ਅਤੇ ਐਂਟੈਨੀ ਨੇ ਕਿਹਾ, ਵੀਰਾ ਬਸ ਆਪ ਦੇ ਦਿਨ ਪੁੱਗ ਗਏ ਹਨ, ਹੁਣ ਤੁਸਾਂ ਜਾਣਾ ਹੈ, ਦਰਸ਼ਨ ਕਰਨੇ ਸਨ ਅਤੇ ਰੱਬ ਦੀਆਂ ਸਾਹਿਬ ਦੀਆਂ ਦੋ ਗੱਲਾਂ। ਦੋਵੇਂ ਕੁਚਰ ਇਕੱਠੇ ਰਹੇ ਅਤੇ ਉਸ ਦਿਵੇ ਜੋਤੀ ਵਿੱਚ ਆਪਣੇ ਰੂਹਾਂ ਨੂੰ ਮਿਲ ਕੇ ਇਸ਼ਨਾਨ ਕਰਾਇਆ। ਐਮਨ ਮੁੜ ਕੇ ਜਦ ਆਇਆ ਤਾਂ ਥੋੜ੍ਹੇ ਦਿਨਾਂ ਬਾਅਦ ਚੜ੍ਹਾਈ ਕਰ ਗਿਆ। ਆਪਣੇ ਆਸਨ ਥੀ ਐਂਟੈਨੀ ਨੇ ਤੱਕਿਆ, ਉਹ ਐਮਨ ਰੂਹ ਨਵੀਂ ਨਿਕਲੀ ਪ੍ਰਭਾਤ ਦੇ ਸੋਹਣੇ ਪ੍ਰਕਾਸ਼ ਵਾਂਗ ਅਰਸ਼ਾਂ ਨੂੰ ਚੜ੍ਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।